महापुरख दसते ने जदों जीव माता दे गर्भ दे विच हुंदा है ना तां उस वेले उन्हों पिछले 100 जन्मां तक का भी ज्ञान हुंदा है क्योंकि सिमरन करदा है ते सिमरन की शक्ति नाल उसनों पिछले 100 जन्मां का भी ज्ञान हुंदा है। इसे लई तां भगत जी कहिंदे ने भी अग्ञान का भी उत्थे अभाव सी, भाव ते उन्हों बहुत ज्ञान सी उस वेले। ते जां दूजा इहदा अर्थ महापुरख इउं भी करदे सन, मृतक पिंड पद मदना अहनिस एक अज्ञान सो नका। अर्थ वास्ते मृतक पिंड पद मदना, इत्थे पहला विश्राम है, अहनिस एक रात दिन एक वाहिगुरू विच जुड़िया होया सी, दूजा विश्राम इत्थे, अज्ञान सो नागा ते उहनूं अज्ञान दा उस वेले अभाव सी। ते पाठ वास्ते इस पंक्ति दा विश्राम मृतक पिंड पद मदना अहनिस इत्थे लगदा है, एक अज्ञान सो नागा, क्योंकि दो किस्म दे विश्राम गुरबाणी दे हन, एक चाल दे अनुसार ते दूसरे अर्थां दे नाल हुंदे ने। जे किसे पाठी सिंह ने पाठ करना है ते फिर चाल दे अनुसार ही उहनूं विश्राम लाउणे पैंदे ने, ते जिन्हें अर्थ करने ने वह अर्थां दे हिसाब दे नाल फिर विश्राम लाउंदा है। इसलिए दोवें किस्म दे विश्राम महापुरख लाउणे विद्यार्थियों नूं दसदे सन। मृतक पिंड पद मदना अहनिस एक अज्ञान सो नागा, ये जिहड़ा मिट्टी का पिंड पेड़ा शरीर सी, इसकी पदवी का उस वेले हंकार नहीं सी, ते रात दिन एक वाहिगुरू दे नाल तू जुड़िया होया सी, ते अज्ञान सो नागा। अज्ञान दियां दो शक्तियां ने, एक असतवा पाद शक्ति है, दूसरी अपाना पाद शक्ति है। ये कुछ वेदांत दे ये कुछ सिद्धांत ने, पर कहिंदे जदों जीव माता दे गर्भ दे विच हुंदा है उस वेले जिहड़ी असतवा पाद शक्ति है, एक अज्ञान सो नागा, भी जिहड़ी अज्ञान दी एक शक्ति है असतवा पाद, उसका तो नागा सी, उसका अभाव सी। असतवा पाद का मतलब है भी रब है ही नहीं, ये जिहड़ी असतवा पाद शक्ति सी ना इहदा तो उस वेले अभाव सी, ते बाकी जिहड़ी अपाना पाद शक्ति है उहदा उस वेले तेरे मन ते प्रभाव सी। इहदा मतलब ये सी तैनू वाहिगुरू का परोख ज्ञान ते सी, पर जिहड़ा अपरोक्ष ज्ञान सी रब दे दीदार करने वह नहीं सी तैनू उस वेले। इस तरह भी महापुरख ये अर्थ करदे सन।
ते दिन संभल कष्ट महा दुख अब चित अधिक पसारिया।
लो भगत जी फरमाउंदे ने कि ऐ मनुख ओ जिहड़े ओ दिन संभल दा अर्थ है याद कर, कष्ट महा दुख जिस वेले बड़े कष्ट दे दिन सन ते बड़े दुख दे विच तू रहिंदा सी, क्योंकि माता दे गर्भ दा समा हुण जरा ध्यान दे नाल सोच के वेखिए भी माता दे गर्भ दे विच थोड़े जे थां दे विच ते आले दुआले मल मूत्र गंदगी दा भी उत्थे नाल ही अस्थान है, उत्थे रहना किन्ना औखा सी। ते भगत जी कहिंदे ते दिन संभल कष्ट महा दुख, वह जिहड़े दुख दे ते महा कष्ट दे दिन सन उहनां नूं याद कर, अब चित अधिक पसारिया, ते उदों तां तूं वाहिगुरू दा सिमरन करदा सी ते ये वादा भी करके आया मैं बाहर जाके भी सिमरन करांगा, पर हुण तू अपना चित बहुता ही संसार दे धंधियां विच पसार लिया है।
गर्भ छोड़ मृत मंडल आया तौ नर हर मन हो बिसारिया।
साहिब सतगुरु सच्चे पातशाह फरमाउंदे ने कि ऐ मनुख जदों तू माता दे गर्भ नूं छड के मृत मंडल आया, मृत मंडल इस मात लोक विच आया, इस संसार इस धरती ते आया, तो नर हर मनों विसारिया, ते उसे वेले तू उस नर हर नरां नूं हरे परे करन वाले अकाल पुरख नूं मन तों भुला ही दिता, विचों गर्भ है निकले आया, खसम विसार दुनी चित लाया। माता दे गर्भ दे विच तू सिमरन करदा सी ते जदों बाहर आ गया, गर्भ छोड़ मृत मंडल आया, उसे वेले वाहिगुरु का सिमरन भी भुला दिता।
फिर पछता वहेंगा मूड़िया तू कवन कुमत प्रम लागा, चेत राम नाही जमपुर जाएगा जन बिचरे अनराधा रहाओ।
भगत बेणी जी इस मनुख नु कुछ ताड़ के उपदेश देंदे हन के मूर्खा हुण ते तू भरम दे विच पै के केड़ी खोटी मत विच लग्या फिरदा, ਪਰ ਜਦੋਂ ਅੰਧਾ ਸਮਾਂ ਆਇਆ ਫਿਰ ਤੂੰ ਪਛਤਾਵੇਂਗਾ। ਚੇਤ ਰਾਮ, ਤੂੰ ਵਾਹਿਗੁਰੂ ਨੂੰ ਚੇਤੇ ਕਰ, ਇਹ ਸਿਮਰਨ ਵਾਸਤੇ ਤੈਨੂੰ ਜੀਵਨ ਮਿਲਿਆ ਹੈ। ਨਾ ਹੀ ਜੰਮਪੁਰ ਜਾਏਗਾ, ਪਰ ਨਹੀਂ ਤੇ ਵੇਖ ਲੈ ਜਮਾਂ ਦੀ ਪੁਰੀ ਵਿੱਚ ਜਾਣਾ ਪਵੇਗਾ। ਜਨ ਵਿਚਰੈ ਅਨੁਰਾਧਾ। ਅਤੇ ਭਗਤ ਜੀ ਕਹਿੰਦੇ ਨੇ, ਮਾਨੋ ਤੂੰ ਤੇ ਕੋਰੜੂ ਮੋਠ ਵਾਂਗੂ ਵਿਚਰ ਰਿਹਾ ਹੈ, ਪੱਥਰ ਵਾਂਗੂ ਤੇਰਾ ਦਿਲ ਹੈ, ਤੇਰੇ ਉੱਤੇ ਕਿਸੇ ਬਾਣੀ ਦਾ ਉਪਦੇਸ਼ ਦਾ ਅਸਰ ਨਹੀਂ ਹੋ ਰਿਹਾ। ਅਥਵਾ ਜਨ ਵਿਚਰੈ ਅਨੁਰਾਧਾ, ਤੂੰ ਵਾਹਿਗੁਰੂ ਦੇ ਸਿਮਰਨ ਤੋਂ ਬਿਨਾਂ ਹੀ ਸੰਸਾਰ ਦੇ ਵਿੱਚ ਫਿਰ ਰਿਹਾ ਹੈ, ਅਥਵਾ ਵਾਹਿਗੁਰੂ ਨੂੰ ਛੱਡ ਕੇ ਜਿਹੜੇ ਹੋਰ ਦੇਵੀ ਦੇਵਤੇ ਨੇ ਉਹਨਾਂ ਦੀ ਅਰਾਧਨਾ ਦੇ ਵਿੱਚ ਫਿਰ ਰਿਹਾ ਹੈ।
ਰਹਾਉ ਬਾਲ ਬਿਨੋਦ ਚਿੰਦ ਰਸ ਲਾਗਾ, ਖਿਨ ਖਿਨ ਮੋਹੇ ਬਿਆਪੈ।
ਰਹਾਉ ਵਿਸਰਾਮ ਦੇ ਕੇ ਹਜ਼ੂਰ ਹੁਣ ਅੱਗੇ ਫਰਮਾਉਂਦੇ ਨੇ, ਹੁਣ ਮਾਤਾ ਦੇ ਗਰਭ ਤੋਂ ਬਾਹਰ ਆ ਗਿਆ, ਜਿਸ ਕਰਕੇ ਹੁਣ ਵਾਹਿਗੁਰੂ ਭੁੱਲ ਗਿਆ। ਤੇ ਫਿਰ ਬਾਲ ਅਵਸਥਾ ਵਿੱਚ ਆ ਕੇ ਮਨੁੱਖ ਕੀ ਕਰਦਾ ਹੈ, ਜਦੋਂ ਥੋੜ੍ਹੀ ਜਿਹੀ ਹੋਸ਼ ਸੰਭਾਲਦਾ ਨਾ, ਬਾਲ ਬਨੋਦ, ਉਸ ਵੇਲੇ ਜਿਹੜੇ ਬੱਚਿਆਂ ਦੀਆਂ ਬਨੋਦ ਅਰਥ ਹੈ ਖੇਡਾਂ ਨੇ, ਬੱਚਿਆਂ ਨੂੰ ਖੇਡ ਨਾਲ ਬੜਾ ਪਿਆਰ ਹੁੰਦਾ। ਤੇ ਬਾਲ ਬਨੋਦ, ਬਾਲ ਅਵਸਥਾ ਵਿੱਚ ਜਿਹੜੀਆਂ ਖੇਡਾਂ ਨੇ ਉਹ ਬੜੀਆਂ ਚੰਗੀਆਂ ਲੱਗਦੀਆਂ ਨੇ, ਚਿੰਦ ਰਸ ਲਾਗਾ। ਤੇ ਜਿਹੜੇ ਹੋਰ ਰਸ ਨੇ ਦੁਨੀਆਂ ਦੇ, ਖਾਣ ਪੀਣ ਵਾਲੀਆਂ ਚੀਜ਼ਾਂ ਨੇ, ਉਹਨਾਂ ਦੀ ਚਿੰਦ ਚਿਤਵਣੀ ਵਿੱਚ ਲੱਗਿਆ ਰਿਹਾ। ਛੋਟੇ ਬੱਚਿਆਂ ਨੂੰ ਖਾਣ ਪੀਣ ਦਾ ਵੀ ਬਹੁਤਾ ਸ਼ੌਕ ਹੁੰਦਾ, ਤੁਸੀਂ ਜਰਾ ਉਹਨਾਂ ਨੂੰ, ਇੱਕ ਤਾਂ ਖੇਡਣ ਦਾ ਸ਼ੌਕ, ਜਦੋਂ ਬੱਚੇ ਖੇਡਾਂ ਨੂੰ ਦੇਖਦੇ ਨੇ ਉਸੇ ਵੇਲੇ ਰੌਲਾ ਪਾਉਂਦੇ ਨੇ, ਸਾਨੂੰ ਉੱਥੇ ਲੈ ਕੇ ਜਾਓ। ਅਤੇ ਦੂਸਰੀ ਗੱਲ, ਜਦੋਂ ਖਾਣ ਵਾਲੀਆਂ ਚੀਜ਼ਾਂ ਨੂੰ ਦੇਖਦੇ ਨੇ ਅਤੇ ਫਿਰ ਉਸ ਪਾਸੇ ਵੱਲ ਨੂੰ ਦੌੜ ਦੌੜ ਕੇ ਜਾਂਦੇ ਨੇ ਵੀ ਸਾਨੂੰ ਆਹ ਚੀਜ਼ ਲੈ ਕੇ ਦਿਓ। ਬਾਲ ਬਨੋਦ ਚਿੰਦ ਰਸ ਲੱਗਾ, ਬਾਲ ਅਵਸਥਾ ਵਿੱਚ ਇੱਕ ਤਾਂ ਖੇਡਾਂ ਦੇ ਵਿੱਚ ਅਤੇ ਦੂਸਰੇ ਜਿਹੜੇ ਰਸਾਂ ਦੀ ਚਿੰਤਾ ਵਿੱਚ ਲੱਗ ਗਿਆ। ਖਿਨ ਖਿਨ ਮੋਹੇ ਬਿਆਪੈ, ਅਤੇ ਖਿਨ ਖਿਨ ਕਾਲ ਮਾਤਾ ਪਿਤਾ ਦਾ ਮੋਹ ਵੀ ਤੇਰੇ ਤੇ ਹਾਵੀ ਹੁੰਦਾ ਹੈ।
ਰਸ ਮਿਸ ਮੇਦ ਅੰਮ੍ਰਿਤ ਬਿਖ ਚਾਖੀ, ਤਾਂ ਪੰਚ ਪ੍ਰਗਟ ਸੰਤਾਪੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਫਿਰ ਜਦੋਂ ਜਵਾਨੀ ਆ ਜਾਂਦੀ ਹੈ, ਬਾਲ ਅਵਸਥਾ ਵਿੱਚ ਤਾਂ ਖੇਡਣ ਦਾ ਅਤੇ ਖਾਣ ਪੀਣ ਦਾ ਫਿਕਰ ਹੁੰਦਾ ਹੈ, ਅਤੇ ਫਿਰ ਜਦੋਂ ਜਵਾਨੀ ਆਉਂਦੀ ਹੈ, ਰਸ ਮਿਸ ਮੇਦ, ਫਿਰ ਹੋਰ ਕਈ ਤਰ੍ਹਾਂ ਦੇ ਸਵਾਦ ਚੱਖਦੇ। ਅਤੇ ਮਿਸ ਦਾ ਅਰਥ ਹੈ ਜਿਹੜੀਆਂ ਕੋਈ ਮਿਕਸ ਚੀਜ਼ਾਂ ਨੇ, ਉਹਨਾਂ ਦੇ ਵੀ ਸਵਾਦ ਚੱਖਦੇ। ਅਤੇ ਮੇਦ ਦਾ ਅਰਥ ਹੈ ਬਈ ਜਿਹੜੀਆਂ ਆ ਮੇਦ, ਮਿੱਝ ਨੂੰ ਵੀ ਕਹਿੰਦੇ ਨੇ ਮੇਦਾ, ਬਈ ਆ ਜਿਹੜੀ ਮਿੱਝ ਨੇ, ਭਾਵ ਜਿਹੜੇ ਜੀਵਾਂ ਦੀ ਚਰਬੀ ਹੁੰਦੀ ਹੈ, ਕੋਈ ਮੀਟ ਆਦਿਕ ਦੇ ਵਿੱਚ ਕਈ ਚੀਜ਼ਾਂ ਚਰਬੀ ਤੋਂ ਵੀ ਬਣਦੀਆਂ ਨੇ, ਅਤੇ ਇਹਨਾਂ ਚੀਜ਼ਾਂ ਨੂੰ ਖਾਣ ਦੇ ਵਿੱਚ ਲੱਗ ਜਾਂਦਾ। ਅਤੇ ਜਾਂ ਮੇਦ ਦਾ ਅਰਥ ਇਹ ਵੀ ਕੀਤਾ ਹੈ, ਆ ਦੱਸਦੇ ਨੇ ਵੀ ਪੁਰਾਣੇ ਸਮੇਂ ਦੇ ਵਿੱਚ ਜਿਹੜੇ ਕੋਈ ਜ਼ਿਆਦਾ ਅਮੀਰ ਲੋਕ ਹੁੰਦੇ ਸਨ, ਉਹ ਮਮਿਆਈ ਕੱਢਦੇ ਸਨ। ਮਮਿਆਈ ਉਹ ਚੀਜ਼ ਹੁੰਦੀ ਹੈ ਕਿਸੇ ਜਿਉਂਦੇ ਮਨੁੱਖ ਨੂੰ ਪਕੜ ਕੇ, ਅਤੇ ਉਸ ਨੂੰ ਉਹਨਾਂ ਨੇ ਬੰਦੇ ਰੱਖੇ ਹੋਏ ਸਨ, ਉਹਨਾਂ ਨੂੰ ਪਕੜ ਲੈਣਾ, ਅਤੇ ਪਕੜ ਕੇ ਉਸ ਨੂੰ ਦਰਖਤ ਦੇ ਨਾਲ ਪੁੱਠਾ ਟੰਗਣਾ, ਫਿਰ ਉਹਦੇ ਸਿਰ ਦੇ ਵਿੱਚ ਸਰੀਏ ਮਾਰ ਮਾਰ ਕੇ, ਅਤੇ ਉਹਦੇ ਵਿੱਚੋਂ ਖੂਨ ਕੱਢਣਾ, ਅਤੇ ਫਿਰ ਉਹਦੇ ਵਿੱਚੋਂ ਜਿਹੜੀ ਚਰਬੀ ਨਿਕਲਦੀ ਸੀ ਉਹਨੂੰ ਥੱਲੇ ਤੇਲ ਦਾ ਕੜਾਹਾ ਰੱਖਿਆ ਹੁੰਦਾ ਸੀ, ਉਹਦੇ ਵਿੱਚ ਡਿੱਗਣ ਦੇਣਾ। ਉਹ ਤੇਲ ਵਿੱਚ ਉਸਨੂੰ ਤਲ ਕੇ ਮਨੁੱਖ ਦੀ ਚਰਬੀ ਨੂੰ ਖਾਂਦੇ ਸਨ, ਕਹਿੰਦੇ ਉਹਦੇ ਨਾਲ ਫਿਰ ਜ਼ਿਆਦਾ ਸ਼ਕਤੀ ਸਰੀਰ ਵਿੱਚ ਪੈਦਾ ਹੁੰਦੀ ਹੈ। ਇਹ ਲੋਕ ਇਹੋ ਜਿਹੇ ਵੀ ਘਿਣਾਉਣੇ ਪਾਪ ਕਰਦੇ ਸਨ, ਅਤੇ ਹੁਣ ਵੀ ਸ਼ਾਇਦ ਇਹੋ ਜਿਹੀਆਂ ਗੱਲਾਂ ਗੁਪਤ ਰੂਪ ਦੇ ਵਿੱਚ ਹੁੰਦੀਆਂ ਹੋਣ, ਚਲੋ ਪਰਮੇਸ਼ਰ ਜਾਣੇ। ਪਰ ਹਜ਼ੂਰ ਕਹਿੰਦੇ ਨੇ, ਜਵਾਨੀ ਦੇ ਵਿੱਚ ਮਨੁੱਖ ਵਿਸ਼ਿਆਂ ਦੇ ਵਧੇਰੇ ਸੁੱਖ ਭੋਗਣ ਦੇ ਵਾਸਤੇ ਕਈ ਤਰ੍ਹਾਂ ਦੇ ਰਸ, ਕਈ ਤਰ੍ਹਾਂ ਦੇ ਮਿਸ ਦਾ ਅਰਥ ਹੈ ਮਿਕਸ ਪਦਾਰਥ, ਅਤੇ ਮੇਦ ਜਿਹੜੀਆਂ ਮੇਦ ਚਰਬੀ ਵਰਗੀਆਂ ਚਰਬੀ ਸਮਿਲਤ ਚੀਜ਼ਾਂ ਨੇ, ਪਦਾਰਥ ਨੇ, ਉਹਨਾਂ ਨੂੰ ਖਾਂਦਾ ਹੈ। ਅੰਮ੍ਰਿਤ ਬਿਖ ਚਾਖੀ, ਇਹ ਬਿਖ ਜ਼ਹਿਰ ਨੂੰ ਅੰਮ੍ਰਿਤ ਰੂਪ ਜਾਣ ਕੇ ਖਾਂਦਾ ਹੈ। ਜਿੰਨੀਆਂ ਚੀਜ਼ਾਂ ਨੇ ਨਾ, ਇਹ ਸਾਰੀਆਂ ਹੈ ਤੇ ਜੀਵਨ ਦੇ ਲਈ ਜ਼ਹਿਰ, ਪਰ ਇਹਨਾਂ ਨੂੰ ਅੰਮ੍ਰਿਤ ਵਾਂਗ ਮਿੱਠੀਆਂ ਜਾਣ ਕੇ ਖਾਂਦਾ ਹੈ। ਤੋ ਪੰਜ ਪ੍ਰਗਟ ਸੰਤਪ ਹੈ, ਅਤੇ ਫਿਰ ਇਹਨਾਂ ਦਾ ਪ੍ਰਭਾਵ ਕੀ ਹੁੰਦਾ, ਜਿਹੜੀਆਂ ਕੋਈ ਬਹੁਤੇ ਰਸ ਕਸ ਮੀਟ ਸ਼ਰਾਬ ਆਂਡੇ ਹੋਰ ਚੀਜ਼ਾਂ ਖਾਂਦੇ ਨੇ, ਤੋ ਪੰਜ ਪ੍ਰਗਟ ਸੰਤਪ ਹੈ, ਜਿਹੜੇ ਪੰਜ ਵਿਕਾਰ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਪ੍ਰਗਟ ਰੂਪ ਦੇ ਵਿੱਚ ਸੰਤਪ ਹੈ। ਫਿਰ ਇਹ ਮਨ ਨੂੰ ਸੰਤਾਪ ਬੁਖਾਰ ਚੜਾ ਦਿੰਦੇ ਨੇ ਆਦਮੀ ਦੇ ਮਨ ਦੇ ਵਿੱਚ, ਫਿਰ ਇਹ ਅਰੋਕ ਹੋ ਕੇ ਤੇ ਬੇਰੋਕ ਹੋ ਕੇ ਪੰਜੇ ਵਿਕਾਰ ਹਾਵੀ ਹੁੰਦੇ ਹਨ।
ਜਪ ਤਪ ਸੰਜਮ ਛੋੜ ਸੁਕ੍ਰਿਤ ਮਤ ਰਾਮ ਨਾਮ ਨਾ ਅਰਾਧਿਆ।
ਭਗਤ ਬੇਣੀ ਜੀ ਫਰਮਾਉਂਦੇ ਨੇ, ਵੇਖ ਲੈ ਐ ਮਨੁੱਖ, ਵੀ ਜਪ ਤਪ ਸੰਜਮ ਛੋੜ ਸੁਕਿਰਤ ਮਤ। ਤੂੰ ਜਪ ਕਰਨਾ ਵੀ ਛੱਡ ਦਿੱਤਾ ਜਵਾਨੀ ਦੇ ਵਿੱਚ, ਤਪ ਕਰਨਾ ਵੀ ਛੱਡ ਦਿੱਤਾ। ਨਾ ਤੇਰੇ ਕੋਲ ਨਾਮ ਜਪਣ ਦਾ ਸਮਾਂ ਤੇ ਨਾ ਹੀ ਤਪ ਸੇਵਾ ਕਰਨ ਦਾ ਸਮਾਂ। ਤੇ ਸੰਜਮ ਦਾ ਅਰਥ ਹੈ ਜਿਹੜਾ ਕੋਈ ਇੰਦਰੀਆਂ ਦਾ ਦਮਨ ਸੀ, ਇੰਦਰੀਆਂ ਤੇ ਕੰਟਰੋਲ ਸੀ, ਉਹਨੂੰ ਵੀ ਛੱਡ ਬੈਠਾ। ਸੁਕਿਰਤ ਮਤ, ਜਿਹੜੀ ਪੁੰਨਾਂ ਵਾਲੀ ਮਤ ਹੈ, ਸ੍ਰੇਸ਼ਟ ਮਤ ਹੈ, ਉਹਨੂੰ ਵੀ ਛੱਡ ਦਿੱਤਾ। ਰਾਮ ਨਾਮ ਨਾ ਆਰਾਧਿਆ, ਤੇ ਫਿਰ ਤੂੰ ਪੁੱਠੇ ਕੰਮਾਂ ਦੇ ਵਿੱਚ ਪੈ ਗਿਆ, ਕਦੇ ਵਾਹਿਗੁਰੂ ਦੇ ਨਾਮ ਨੂੰ ਵੀ ਨਾ ਆਰਾਧਿਆ।
ਉਛਲਿਆ ਕਾਮ ਕਾਲ ਮਤ ਲਾਗੇ, ਤੋਂ ਆਨ ਸਕਤ ਗੱਲ ਬਾਂਧਿਆ।
ਭਗਤ ਜੀ ਫਰਮਾਉਂਦੇ ਨੇ, ਉਛਲਿਆ ਕਾਮ, ਜਦੋਂ ਕਾਮ ਨੇ ਉਛਾਲਾ ਮਾਰਿਆ, ਭਾਵ ਤੇਰੇ ਅੰਦਰ ਜਿਹੜੀ ਵਿਸ਼ੇ ਦੀ ਵਾਸ਼ਨਾ ਪ੍ਰਬਲ ਹੋਈ, ਕਾਲ ਮਤ ਲੱਗੀ, ਤੇਰੀ ਬੁੱਧੀ ਨੂੰ ਵੀ ਕਾਲਸ ਲੱਗ ਗਈ। ਤੇ ਫਿਰ ਘਰਦਿਆਂ ਨੇ ਦੇਖਿਆ ਵੀ ਇਹ ਹੁਣ ਬਾਹਰ ਉਲਾਮੇ ਲਿਆਉਂਦਾ ਹੈ, ਤੋ ਆਨ ਸਖਤ ਗੱਲ ਬੰਧਿਆ। ਸ਼ਕਤ ਦਾ ਅਰਥ ਹੈ ਸ਼ਕਤੀ ਭਾਵ ਇਸਤਰੀ। ਫਿਰ ਕੋਈ ਨਾ ਕੋਈ ਇਸਤਰੀ ਲਿਆ ਕੇ, ਕੋਈ ਨਾ ਕੋਈ ਲੜਕੀ ਲੱਭ ਕੇ, ਤੇ ਫਿਰ ਉਹਦੇ ਗਲ ਨਾਲ ਬੰਨ ਦਿੱਤਾ, ਭਾਵ ਵਿਆਹ ਕਰ ਦਿੱਤਾ ਵੀ ਹੁਣ ਤੂੰ ਆਪਦਾ ਘਰ ਦੇ ਵਿੱਚ ਰਹਿ ਤੇ ਆਪਦੀਆਂ ਮੌਜਾਂ ਮਣ, ਤੇ ਬਾਹਰੋਂ ਕੋਈ ਉਲਾਮੇ ਨਾ ਲਿਆਵੇਂ। ਇਸ ਲਈ ਘਰਦਿਆਂ ਨੇ ਵਿਚਾਰ ਕੇ, ਜਦੋਂ ਜਵਾਨੀ ਆਈ ਤੇ ਬਾਹਰ ਪੁੱਠੇ ਕੰਮਾਂ ਦੇ ਵਿੱਚ ਪੈਰ ਰੱਖਣ ਲੱਗਿਆ, ਤੇ ਸਿਆਣੇ ਪੁਰਸ਼ਾਂ ਨੇ ਫਿਰ ਉਹ ਕੋਈ ਲੜਕੀ ਲਿਆ ਕੇ ਵਿਆਹ ਕਰਕੇ ਉਹਦੇ ਗਲ ਨਾਲ ਬੰਨ ਦਿੱਤਾ।
ਕਰਨ ਤੇਜ ਪਰ ਤ੍ਰਿਆ ਮੁਖ ਜੋ ਹੈ ਸਰ ਅਪਸਰ ਨਾ ਪਛਾਣਿਆ।
ਪਰ ਭਗਤ ਬੇਣੀ ਜੀ ਕਹਿੰਦੇ ਨੇ, ਜਦੋਂ ਤਰਨ ਤੇਜ, ਇਹ ਜਿਹੜਾ ਤਰਨ ਦਾ ਅਰਥ ਹੈ ਜਵਾਨੀ, ਜਦੋਂ ਜਵਾਨੀ ਦਾ ਤੇਜ ਜੋਸ਼ ਪੈਦਾ ਹੁੰਦਾ ਹੈ, ਤੇ ਉਸ ਵੇਲੇ ਭਾਵੇਂ ਆਪਣਾ ਵਿਆਹ ਵੀ ਹੋ ਜਾਂਦਾ ਹੈ, ਪਰ ਕਈ ਐਸੇ ਲੋਕ ਨੇ ਪਰ ਤੇਰੇ ਮੁੱਖ ਜੋ ਹੈ, ਆਪਣਾ ਪਰਿਵਾਰ ਤੇ ਆਪਣਾ ਘਰ ਬਾਰ ਹੁੰਦਿਆਂ ਹੋਇਆਂ, ਬੱਚੇ ਵੀ ਹੁੰਦੇ ਨੇ, ਘਰਵਾਲੀ ਵੀ ਹੁੰਦੀ ਹੈ, ਪਰ ਫਿਰ ਵੀ ਪਰ ਤੇਰੇ ਮੁੱਖ ਜੋ ਹੈ, ਜਿਹੜੀਆਂ ਪਰਾਈਆਂ ਇਸਤਰੀਆਂ ਨੇ ਉਹਨਾਂ ਦੇ ਮੂੰਹ ਤਾੜਦਾ ਰਹਿੰਦਾ, ਸਰ ਅਵਸਰ ਨਾ ਪਛਾਣਿਆ। ਇਹਦੇ ਵਿੱਚ ਕੀ ਚੰਗਾ ਹੈ ਤੇ ਕੀ ਮਾੜਾ ਹੈ, ਇਹਦੇ ਵਿੱਚ ਕੀ ਪੁੰਨ ਹੈ ਤੇ ਕੀ ਪਾਪ ਹੈ, ਇਸ ਨੂੰ ਵੀ, ਇਸ ਦੀ ਪਛਾਣ ਨੂੰ ਵੀ ਛੱਡ ਦਿੱਤਾ।
ਹੁਣ ਮਤ ਕਾਮ ਮਹਾ ਬਿਖ ਭੂਲੈ ਪਾਪ ਪੁੰਨ ਨਾ ਪਛਾਣਿਆ।
ਕਿਉਂਕਿ ਸਾਖਤ ਪੁਰਸ਼ ਨੂੰ ਉਪਦੇਸ਼ ਦਿੱਤਾ ਜਾ ਰਿਹਾ ਹੈ, ਉਨਮਤ ਕਾਮ ਮਹਾ ਬਿਖ ਭੂਲੈ। ਕਹਿੰਦੇ ਫਿਰ ਕਾਮ ਦੀ, ਉਨਮਤ ਦਾ ਅਰਥ ਹੈ ਮਦਹੋਸ਼ੀ ਦੇ ਵਿੱਚ, ਕਾਮ ਦੀ ਮਸਤੀ ਦੇ ਵਿੱਚ, ਮਹਾ ਬਿਖ ਜਿਹੜੀ ਬਹੁਤ ਵੱਡੀ ਜ਼ਹਿਰ ਹੈ, ਕੋਈ ਅਸ਼ਰਾਬ ਹੈ, ਕੋਈ ਹੋਰ ਨਸ਼ੇ ਵਿਸ਼ੇ ਨੇ, ਕੋਈ ਹੋਰ ਡਰੱਗਾਂ ਨੇ, ਉਹਨਾਂ ਨੂੰ ਖਾ ਕੇ ਤੇ ਫਿਰ ਆਪਣੇ ਜੀਵਨ ਦੇ ਮਨੋਰਥ ਨੂੰ ਭੁੱਲ ਜਾਂਦੇ। ਅਥਵਾ ਉਨਮਤ ਕਾਮ ਮਹਾ ਬਿਖ ਭੁੱਲੇ, ਵੀ ਕਾਮ ਦੀ ਮਸਤੀ ਦੇ ਵਿੱਚ, ਕਾਮ ਦੀ ਖੁਮਾਰੀ ਦੇ ਵਿੱਚ, ਵਿਸ਼ੇ ਵਾਸ਼ਨਾ ਦੀ ਉਸ ਮਦਹੋਸ਼ੀ ਦੀ ਹਾਲਤ ਵਿੱਚ ਇਹ ਵੀ ਭੁੱਲ ਜਾਂਦਾ ਵੀ ਮੈਂ ਜ਼ਹਿਰ ਖਾ ਰਿਹਾ ਹਾਂ, ਜਿਹੜੇ ਵਿਸ਼ੇ ਨੇ ਇੱਕ ਵੱਡੀ ਜ਼ਹਿਰ ਹੈ, ਮਾਰੂ ਜ਼ਹਿਰ ਹੈ, ਇਸ ਗੱਲ ਨੂੰ ਭੁੱਲ ਹੀ ਜਾਂਦਾ ਹੈ, ਪਾਪ ਪੁੰਨ ਨਾ ਪਛਾਣਿਆ ਤੇ ਕੀ ਪਾਪ ਹੈ ਤੇ ਕੀ ਪੁੰਨ ਹੈ, ਇਸ ਨੂੰ ਵੀ ਨਾ ਪਛਾਣਿਆ। ਇਹਦਾ ਮਤਲਬ ਇਹ ਹੈ, ਜਿਹੜਾ ਆਪਣੇ ਘਰ ਦੇ ਵਿੱਚ ਰਹਿਣਾ ਹੈ, ਏਕਾ ਨਾਰੀ ਜਤੀ ਹੋਏ ਪਰ ਨਾਰੀ ਤੀ ਪੈਣ ਵਿਖਾਣਾ, ਇਹ ਸਿੱਖੀ ਮਰਜ਼ਾਦਾ ਦੇ ਅਨੁਸਾਰ ਪੁੰਨ ਹੈ, ਤੇ ਆਪਣਾ ਘਰ ਛੱਡ ਕੇ ਪਰਾਏ ਘਰਾਂ ਵਿੱਚ ਜਾਣਾ ਇਹ ਮਹਾਂ ਪਾਪ ਹੈ, ਇਸ ਪਾਪ ਪੁੰਨ ਦੀ ਵੀ ਕੋਈ ਪਛਾਣ ਨਾ ਕੀਤੀ।
ਸੁਤ ਸੰਪਤ ਦੇਖ ਇਹੋ ਮਨ ਗਰਬਿਆ ਰਾਮ ਹਿਰਦੈ ਤੇ ਖੋਇਆ।
ਲੋ ਭਗਤ ਜੀ ਫਰਮਾਉਂਦੇ ਨੇ, ਆਪਣੇ ਪੁੱਤਰ ਤੇ ਸੰਪਦ ਅਰਥ ਹੈ ਜਿਹੜੀ ਹੋਰ ਵਭੂਤੀ ਸੀ, ਧਨ ਦੌਲਤ ਸੀ, ਉਹਨੂੰ ਦੇਖ ਕੇ ਇਹ ਮਨ ਗਰਬਿਆ, ਇਹ ਮਨ ਹੰਕਾਰ ਦੇ ਵਿੱਚ ਭਰ ਗਿਆ ਵੀ ਮੇਰੇ ਪੁੱਤਰ ਨੇ, ਮੇਰੇ ਪਾਸ ਬਹੁਤ ਪ੍ਰਾਪਰਟੀ ਹੈ, ਬੜਾ ਕੁਛ ਮੇਰੇ ਕੋਲ ਹੈ, ਬਸ ਇਹ ਸੁੱਤ ਸੰਪਤ ਨੂੰ ਦੇਖ ਕੇ ਇਹ ਮਨ ਹੰਕਾਰ ਵਿੱਚ ਭਰ ਗਿਆ, ਰਾਮ ਹਿਰਦੈ ਤੇ ਖੋਇਆ, ਤੇ ਵਾਹਿਗੁਰੂ ਪਰਮੇਸ਼ਰ ਦਾ ਨਾਮ, ਉਹਦੀ ਯਾਦ ਆਪਣੇ ਮਨ ਤੋਂ, ਆਪਣੇ ਹਿਰਦੇ ਤੋਂ ਭੁਲਾ ਹੀ ਦਿੱਤੀ।
ਅਵਰ ਮਰਤ ਮਾਇਆ ਮਨ ਤੋਲੇ ਤਾਂ ਭਗ ਮੁਖ ਜਨਮ ਵਿਗਾਇਆ।
ਭਗਤ ਜੀ ਫਰਮਾਉਂਦੇ ਨੇ, ਜਦੋਂ ਕੋਈ ਹੋਰ ਰਿਸ਼ਤੇਦਾਰ ਮਰਦਾ ਨਾ, ਤੇ ਫਿਰ ਉਸੇ ਵੇਲੇ ਮਾਇਆ ਨੂੰ ਮਨ ਵਿੱਚ ਤੋਲਦਾ ਵੀ ਇੰਨਾ ਖੇਸਾ ਮੈਨੂੰ ਵੀ ਮਿਲ ਜਾਵੇਗਾ, ਨਾਨਕਿਆਂ ਦੀ ਢੇਰੀ ਵਿੱਚੋਂ ਜਾਂ ਦਾਦਕਿਆਂ ਦੀ ਢੇਰੀ ਵਿੱਚੋਂ। ਜਦੋਂ ਕੋਈ ਬਜ਼ੁਰਗ ਮਰਦਾ, ਪਹਿਲਾਂ ਹਿੱਸੇ ਪਾਉਣ ਲੱਗ ਜਾਂਦੇ ਨੇ, ਇਹ ਦੁਨੀਆਂ ਦੀ ਹਾਲਤ ਬਿਆਨ ਕਰਦੇ ਨੇ। ਤਾਂ ਭਗ ਮੁੱਖ ਜਨਮ ਵਿਗੋਇਆ, ਤਾਂ ਭਗਤ ਜੀ ਕਹਿੰਦੇ ਨੇ ਭਗ ਦਾ ਅਰਥ ਹੈ ਜਿਹੜੀ ਗਰਭ ਜੋਨੀ ਹੈ ਅਤੇ ਬਾਕੀ ਜਿਹੜਾ ਮੁੱਖ ਖਾਣ ਪੀਣ ਦੇ ਚਸਕਿਆਂ ਦੇ ਵਿੱਚ ਲੱਗ ਕੇ, ਭਾਵ ਜਿਹੜੇ ਸੰਸਾਰ ਦੇ ਵਿਸ਼ਿਆਂ ਦੇ ਭੋਗ ਵਿਲਾਸ ਨੇ ਅਤੇ ਬਾਕੀ ਖਾਣ ਵਾਲੇ ਪਦਾਰਥ ਨੇ ਉਹਨਾਂ ਦੇ ਵਿੱਚ ਲੱਗ ਕੇ ਆਪਣਾ ਜਨਮ ਵਿਅਰਥ ਗੁਆ ਲਿਆ।
ਉਂਡਰ ਕੇਸ ਕੁਸੰਗ ਤੇ ਤੌਲੇ ਸਪਤ ਪਾਤਾਲ ਕੀ ਬਾਣੀ।
ਲੋ ਭਗਤ ਜੀ ਕਹਿੰਦੇ ਨੇ ਫਿਰ ਅਖੀਰ ਤੇ ਬੁਢੇਪਾ ਵੀ ਆ ਗਿਆ। ਪੁੰਡਰ ਕੇਸ, ਵੀ ਜਿਹੜੇ ਕੇਸ ਹਨ, ਪੁੰਡਰ ਦਾ ਅਰਥ ਹੈ ਕਮਲ, ਕਮਲ ਦੇ ਫੁੱਲ ਦਾ ਰੰਗ ਚਿੱਟਾ ਸਫੈਦ ਹੁੰਦਾ। ਪੁੰਡਰ ਕੇਸ ਉਸ ਤੋਂ ਭਾਵ ਲੈਣਾ ਵੀ ਜਿਹੜੇ ਸਿਰ ਦੇ ਕੇਸ ਹਨ ਉਹ ਚਿੱਟੇ ਹੋ ਗਏ। ਕੁਸਮ ਤੇ ਤੌਲੇ, ਪੁੰਡਰ ਕੇਸ ਕੁਸਮ ਤੇ ਤੌਲੇ, ਜਿਵੇਂ ਕਮਲ ਦੇ ਕਮਲ ਦਾ ਫੁੱਲ ਖਿੜਿਆ ਹੁੰਦਾ ਤੇ ਇਸ ਤਰ੍ਹਾਂ ਤੇਰੇ ਸਿਰ ਦੇ ਉੱਤੇ ਚਿੱਟੇ ਵਾਲ ਚਿੱਟੇ ਕੇਸ ਵੀ ਉਹ ਆ ਗਏ। ਤੇ ਫਿਰ ਬਾਣੀ ਜਿਹੜੀ ਸੀ ਪਹਿਲਾਂ ਤੇ ਦਬਕੇ ਮਾਰਦਾ ਸੀ, ਖੰਗੂਰੇ ਮਾਰਦਾ ਸੀ, ਉੱਚੀ ਉੱਚੀ ਬੋਲਦਾ ਸੀ, ਸਬਤ ਪਤਾਲ ਕੀ ਬਾਣੀ, ਹੁਣ ਬੜੀ ਬਾਣੀ ਸੂਖਮ ਹੋ ਗਈ ਹੈ, ਜਿਵੇਂ ਸੱਤਵੇਂ ਪਤਾਲ ਦੀ ਬਾਣੀ ਹੁੰਦੀ ਹੈ। ਤੇ ਹੁਣ ਆਵਾਜ਼ ਵੀ ਮੂਹਰੋਂ ਮੂੰਹੋਂ ਨਹੀਂ ਨਿਕਲਦੀ, ਜਦੋਂ ਅਤਿ ਬਿਰਧ ਅਵਸਥਾ ਹੋ ਜਾਂਦੀ ਹੈ ਤੇ ਸਰੀਰ ਵੀ ਕਮਜ਼ੋਰ ਹੋ ਜਾਂਦਾ ਤੇ ਸਿਰ ਦੇ ਵਾਲ ਕਮਲ ਦੇ ਫੁੱਲਾਂ ਵਾਂਗੂ ਐਨ ਚਿੱਟੇ ਹੋ ਜਾਂਦੇ ਨੇ ਤੇ ਬਾਣੀ ਬਹੁਤ ਮੱਧਮ ਤੇ ਬਹੁਤ ਸੂਖਮ ਹੋ ਜਾਂਦੀ ਹੈ, ਜਿਵੇਂ ਸੱਤਵੇਂ ਪਤਾਲ ਦੀ ਬਾਣੀ ਹੁੰਦੀ ਹੈ।
ਲੋਚਨ ਸ੍ਰਮਹਿ ਬੁੱਧ ਬਲ ਨਾਠੀ ਤਾਂ ਕਾਮ ਪਵਸ ਮਾਧਾਣੀ।
ਬਿਰਧ ਅਵਸਥਾ ਦਾ ਨਕਸ਼ਾ ਭਗਤ ਬੇਣੀ ਜੀ ਖਿੱਚਦੇ ਨੇ। ਲੋਚਨ ਸ੍ਰਮ ਹੈ, ਉਸ ਵੇਲੇ ਨੇਤਰਾਂ ਦੇ ਵਿੱਚੋਂ ਆਪਣੇ ਆਪ ਹੀ ਪਾਣੀ ਵਗਦਾ ਹੈ। ਬੁੱਧ ਬਲ ਨਾਠੀ ਤੇ ਬੁੱਧੀ ਦਾ ਬਲ ਵੀ, ਨਾਠੀ ਦਾ ਅਰਥ ਨਾਸ ਹੋ ਜਾਂਦਾ, ਸੋਚਣ ਸ਼ਕਤੀ ਵੀ ਖਤਮ ਹੋ ਜਾਂਦੀ ਹੈ। ਤਾਂ ਕਾਮ ਪਵਸ ਮਾਧਾਣੀ, ਤੇ ਜਿਹੜਾ ਕਾਮ ਦਾ ਅਰਥ ਹੈ ਕਾਮ ਵਾਸ਼ਨਾ ਹੈ, ਉਹ ਮਧਾਣੀ ਬਣ ਕੇ ਤੇ ਸਾਡੇ ਅੰਦਰ ਨੂੰ ਪਵਸ ਦਾ ਅਰਥ ਹੈ ਉਹ ਰੜਕਦੀ ਹੈ, ਜਿਵੇਂ ਮਧਾਣੀ ਨਾਲ ਆਪਾਂ ਦੁੱਧ ਰੜਕਦੇ ਹਾਂ ਨਾ, ਇਸ ਤਰ੍ਹਾਂ ਜਿਹੜੀ ਕਾਮ ਵਾਸ਼ਨਾ ਦੀ ਮਧਾਣੀ ਹੈ ਇਹ ਸਾਡੇ ਅੰਦਰ ਨੂੰ ਰੜਕਦੀ ਹੈ। ਜਿਹੜਾ ਬਜ਼ੁਰਗ ਹੈ ਉਹ ਆਪਣੀਆਂ ਯਾਦਾਂ ਦੇ ਵਿੱਚ ਤੇ ਆਪਣੀਆਂ ਜਿਹੜੀਆਂ ਵਾਸ਼ਨਾਵਾਂ ਦੇ ਵਿੱਚ ਹੀ ਹਮੇਸ਼ਾ ਲਈ ਘਿਰਿਆ ਰਹਿੰਦਾ ਹੈ।
ਆਤੇ ਬਿਖੈ ਪਹੀ ਮਤ ਪਾਵਸ ਕਾਇਆ ਕਮਲ ਕੁਮਲਾਣਾ।
ਲੋ ਭਗਤ ਜੀ ਫਰਮਾਉਂਦੇ ਨੇ ਤਾਂ ਤੇ ਬਿਖੈ ਪਈ ਮਤ ਪਾਵਸ, ਇਹ ਜਿਹੜੀ ਵਿਸ਼ਿਆਂ ਵਾਲੀ ਮਤ ਬੁੱਧੀ ਸੀ ਇਹ ਤੇ ਪਾਵਸ ਦਾ ਅਰਥ ਹੈ ਬਰਸਾਤ ਰੁੱਤ ਵਾਂਗੂ ਹੋ ਗਈ, ਔਰ ਇਸ ਦੇ ਆਉਣ ਦੇ ਨਾਲ ਕਾਇਆ ਕਮਲ ਕੁਮਲਾਣਾ, ਇਹ ਜਿਹੜਾ ਕਾਇਆ ਰੂਪੀ ਕਮਲ ਦਾ ਫੁੱਲ ਸੀ ਇਹ ਵੀ ਮੁਰਝਾ ਗਿਆ, ਕਿਉਂਕਿ ਜਦੋਂ ਬਰਸਾਤ ਦੀ ਰੁੱਤ ਆਉਂਦੀ ਹੈ ਨਾ ਤੇ ਉਸ ਵੇਲੇ ਸਲਾਬ ਦੇ ਨਾਲ ਜਿਹੜਾ ਉਹ ਸਲਾਬ ਦੇ ਨਾਲ ਫੁੱਲ ਵੀ ਮੁਰਝਾ ਜਾਂਦੇ ਨੇ। ਇਸੇ ਤਰ੍ਹਾਂ ਜਿਹੜੀ ਵਿਸ਼ਿਆਂ ਵਾਲੀ ਬੁੱਧੀ ਜਦੋਂ ਬਰਸਾਤ ਰੁੱਤ ਵਾਂਗੂ ਸਾਡੇ 'ਤੇ ਆਈ ਤਾਂ ਉਹਦੇ ਕਾਰਨ ਇਹ ਕਾਇਆ ਰੂਪੀ ਕਮਲ ਦਾ ਫੁੱਲ ਵੀ ਕੁਮਲਾ ਗਿਆ, ਮੁਰਝਾ ਗਿਆ।
ਅਵਗਤ ਬਾਣ ਛੋੜ ਮ੍ਰਿਤ ਮੰਡਲ ਤਾਂ ਪਾਛੈ ਪਛਤਾਣਾ।
ਲੋ ਭਗਤ ਬੇਣੀ ਜੀ ਕਹਿੰਦੇ ਨੇ ਅਵਗਤ ਬਾਣ, ਅਵਗਤ ਅਰਥ ਹੈ ਪਰਮੇਸ਼ਰ, ਆਹ ਜਿਹੜੀ ਪਰਮੇਸ਼ਰ ਦੀ ਬਾਣੀ ਤੁਰਕੀ ਬਾਣੀ ਹੈ ਇਹਨੂੰ ਛੱਡ ਕੇ, ਇਸ ਮ੍ਰਿਤ ਮੰਡਲ ਦਾ ਅਰਥ ਹੈ ਇਸ ਮਾਤ ਲੋਕ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਦੀ ਬਾਣੀ ਨੂੰ ਛੱਡ ਕੇ ਤੇ ਵਿਸ਼ੇ ਵਿਕਾਰਾਂ ਦੇ ਵਿੱਚ, ਪਦਾਰਥਾਂ ਦੇ ਵਿੱਚ, ਨਸ਼ਿਆਂ ਵਿਸ਼ਿਆਂ ਦੇ ਵਿੱਚ ਪੈ ਗਿਆ, ਤਾਂ ਉਹ ਪਾਤਸ਼ਾਹ ਪਛਤਾਉਣਾ ਵੀ ਤਾਂ ਹੀ ਪਿੱਛੋਂ ਇਸ ਜੀਵ ਨੂੰ ਪਛਤਾਉਣਾ ਪਿਆ।
ਨਿਕਟੀ ਦੇਹ ਦੇਖ ਧੁਨ ਉਪਜੈ ਮਾਨ ਕਰਤ ਨਹੀਂ ਬੂਝੈ।
ਲੋ ਭਗਤ ਜੀ ਕਹਿੰਦੇ ਨੇ ਜਦੋਂ ਬਜ਼ੁਰਗ ਹੋ ਜਾਂਦਾ ਹੈ, ਮੰਜੀ ਤੇ ਪਿਆ ਹੁੰਦਾ ਹੈ ਤੇ ਜਿਹੜੇ ਦੋ ਤੇ ਪੋਤਰੇ ਨੇ ਨਿਕਟੀ ਦੇਹ, ਉਹਨਾਂ ਦੀਆਂ ਨਿੱਕੀਆਂ ਨਿੱਕੀਆਂ ਦੇਹਾਂ, ਉਹਨਾਂ ਨੂੰ ਵੇਖ ਕੇ ਧੁਨ ਉਪਜੈ ਤੇ ਫਿਰ ਉਹਦੇ ਮੂੰਹੋਂ ਆਵਾਜ਼ ਨਿਕਲਦੀ ਹੈ, ਉਹ ਉਹਨਾਂ ਨੂੰ ਬੁਲਾਉਂਦਾ ਹੈ, ਛੋਟੇ ਛੋਟੇ ਬੱਚਿਆਂ ਨੂੰ ਵੇਖ ਕੇ ਮੋਹ ਜਾਗਦਾ ਤੇ ਉਹ ਉਹਨਾਂ ਨੂੰ ਬੁਲਾਉਂਦਾ ਮੇਰੇ ਕੋਲੇ ਆਓ, ਮਾਣ ਕਰਤ, ਤੇ ਇਸ ਗੱਲ ਦਾ ਮਾਣ ਵੀ ਕਰਦਾ ਵੀ ਇਹ ਮੇਰੇ ਦੋਤੇ ਪੋਤਰੇ ਨੇ, ਨਹੀਂ ਬੂਝਿਆ। ਪਰ ਬੱਚੇ ਇਸ ਗੱਲ ਨੂੰ ਸਮਝਦੇ ਨਹੀਂ, ਬੱਚੇ ਬਜ਼ੁਰਗ ਦੀ ਗੱਲ ਘੱਟ ਹੀ ਮੰਨਦੇ ਨੇ, ਆਪਣੀ ਮਰਜ਼ੀ ਕਰਦੇ ਨੇ। ਅਥਵਾ ਨਿਕਟੀ ਦੇਹ ਦੇਖ ਤੁਨ ਉਪਜੈ, ਦੂਜਾ ਅਰਥ ਇਉਂ ਵੀ ਕੀਤਾ ਨਿਕਟੀ ਦੇਹ, ਇਹ ਜਿਹੜੀ ਦੇਹ ਹੈ ਨਿਕਟੀ ਦਾ ਅਰਥ ਹੈ ਨਖੁੱਟ ਜਾਂਦੀ ਹੈ, ਅਥਵਾ ਨਿਕਟੀ ਦਾ ਅਰਥ ਨੇ ਵਿਸ਼ੇਸ਼ ਕਰਕੇ, ਕੁੱਟੀ ਦਾ ਅਰਥ ਹੈ ਕੁੜ ਜਾਂਦੀ ਹੈ, ਕੁੱਬੀ ਹੋ ਜਾਂਦੀ ਹੈ ਦੇਹ, ਅਤੇ ਦੇਖ ਤੁਨ ਉਪਜੈ, ਜਦੋਂ ਕੋਈ ਬਜ਼ੁਰਗ ਕੁੱਬਾ ਹੋ ਜਾਂਦਾ ਹੈ, ਤੁਰ ਨਹੀਂ ਸਕਦਾ, ਖਲੋ ਨਹੀਂ ਸਕਦਾ, ਅਤੇ ਫਿਰ ਉਹਨੂੰ ਵੇਖ ਕੇ ਤੁਨ ਉਪਜੈ, ਅਤੇ ਦੂਸਰਿਆਂ ਨੂੰ ਵੀ ਤੁਨ ਉਪਜੈ, ਧੁੰਤਣੀ ਪੈਦਾ ਹੁੰਦੀ, ਕੰਬਣੀ ਛੱਡਦੀ ਹੈ, ਕਿਸੇ ਬਜ਼ੁਰਗ ਦੀ ਹਾਲਤ ਵੇਖ ਕੇ ਸਾਨੂੰ ਵੀ ਕਾਂਬਾ ਛੱਡਦਾ, ਮਾਨ ਕਰਤ ਨਹੀਂ ਬੂਝੈ, ਅਤੇ ਜਿਹੜੇ ਕੋਲੇ ਬੈਠਣ ਵਾਲੇ ਨੇ ਉਸ ਬਜ਼ੁਰਗ ਦੇ ਨਾਲ ਹਮਦਰਦੀ ਕਰਦੇ ਨੇ, ਉਹਦਾ ਮਾਣ ਕਰਦੇ ਨੇ, ਪਰ ਉਹਨੂੰ ਪਤਾ ਹੀ ਨਹੀਂ ਲੱਗਦਾ ਕਿਸੇ ਗੱਲ ਦਾ, ਉਹਦੀ ਵਿਚਾਰੇ ਦੀ ਮਾਤੀ ਮਾਰੀ ਹੁੰਦੀ ਹੈ, ਉਹ ਸਮਝਦਾ ਨਹੀਂ ਕਿਸੇ ਗੱਲ ਨੂੰ ਵੀ ਕੀ ਇਹ ਮੇਰਾ ਮਾਣ ਕਰਦੇ ਨੇ, ਇਹ ਵੀ ਨਹੀਂ ਪਤਾ ਹੁੰਦਾ ਵੀ ਹੈ ਕੌਣ। ਬਜ਼ੁਰਗ ਅਵਸਥਾ ਵਿੱਚ ਜਾ ਕੇ ਪਛਾਣ ਵੀ ਭੁੱਲ ਜਾਂਦੀ, ਇਸ ਤਰ੍ਹਾਂ ਦੀ ਹਾਲਤ ਹੋ ਜਾਂਦੀ ਹੈ।
ਲਾਲਚ ਕਰੇ ਜੀਵਨ ਪਦ ਕਾਰਨ ਲੋਚਨ ਕਛੂ ਨ ਸੂਝੈ।
ਲੋ ਭਗਤ ਜੀ ਫਰਮਾਉਂਦੇ ਨੇ, ਪਰ ਵੇਖ ਲੋ ਬਿਰਧ ਹੋ ਕੇ ਵੀ ਲਾਲਚ ਕਰੇ ਜੀਵਨ ਪਦ ਕਾਰਨ, ਜੀਵਨ ਪਦਵੀ ਵਾਸਤੇ ਹਾਲੇ ਵੀ ਲਾਲਚ ਕਰਦਾ। ਕਹਿੰਦਾ ਹਾਲੇ ਵੀ ਹੁਣ ਪੋਤਰਿਆਂ ਦੇ ਵਿਆਹ ਕਰਨੇ ਹੈ, ਫਿਰ ਪੋਤਰਿਆਂ ਦੇ ਮੂੰਹ ਵੀ ਦੇਖਣੇ ਹੈ। ਇਸ ਤਰ੍ਹਾਂ ਉਹ ਅੱਗੇ ਤੋਂ ਅੱਗੇ ਹੋਰ ਵੀ ਜੀਵਨ ਪਦਵੀ ਦਾ ਲਾਲਚ ਕਰਦਾ ਹੈ। ਲੋਚਨ ਕਛੂ ਨਾ ਸੂਝੈ, ਪਰ ਇਹਨਾਂ ਅੱਖਾਂ ਦੇ ਨਾਲ ਇਸ ਨੂੰ ਕੁਛ ਸੋਚਦਾ ਨਹੀਂ, ਕੁਛ ਦਿਸਦਾ ਨਹੀਂ ਹੈ ਵੀ ਅੱਗੇ ਵੀ ਮੈਂ ਜਾਣਾ ਹੈ। ਇਸ ਗੱਲ ਨੂੰ ਨਹੀਂ ਅੱਖਾਂ ਨਾਲ ਵੇਖ ਸਕਦਾ।
ਆਕਾ ਤੇਜ ਉਡਿਆ ਮਨ ਪੰਖੀ ਘਰ ਆਂਗਨ ਨ ਸੁਖਾਈ।
ਲੋਕ ਭਗਤ ਬੇਣੀ ਜੀ ਕਹਿੰਦੇ ਨੇ ਅਖੀਰ ਦੇ ਉੱਤੇ ਥਾਕਾ ਤੇ ਜਿਹੜਾ ਸਰੀਰ ਦਾ ਤੇਜ ਸੀ ਉਹ ਸਾਰਾ ਹੀ ਹੰਭ ਗਿਆ, ਬਲ ਸਾਰਾ ਖਤਮ ਹੋ ਗਿਆ। ਥਾਕਾ ਤੇਜ ਉੱਡਿਆ ਮਨ ਪੰਖੀ, ਜਿਹੜਾ ਇਹ ਮਨ ਰੂਪੀ ਪੰਛੀ ਸੀ, ਭਾਵ ਇਹ ਜਿਹੜਾ ਇਹ ਪੌਰ ਆਤਮਾ ਸੀ, ਇਹ ਵੀ ਇੱਥੋਂ ਉਡਾਰੀ ਮਾਰ ਗਿਆ। ਇਹ ਸਰੀਰ ਦਾ ਤੇਜ ਵੀ ਥੱਕ ਗਿਆ, ਹੰਭ ਗਿਆ, ਅਤੇ ਜਿਹੜਾ ਮਨ ਰੂਪ ਪੰਛੀ ਵੀ ਇੱਥੋਂ ਉਡਾਰੀ ਮਾਰ ਗਿਆ। ਕਰ ਆਂਗਣ ਨਾ ਸੁਖਾਈ, ਹੁਣ ਮੁਰਦਾ ਸਰੀਰ ਘਰ ਦੇ ਵਿਹੜੇ ਵਿੱਚ ਪਿਆ, ਪਰ ਉਹ ਕਿਸੇ ਨੂੰ ਚੰਗਾ ਨਹੀਂ ਲੱਗਦਾ। ਜਿੰਨਾ ਚਿਰ ਜਿਉਂਦਾ ਉਨਾ ਚਿਰ ਤਾਂ ਸਾਰੇ ਉਹਦਾ ਚਲੋ ਸੇਵਾ ਵੀ ਕਰਦੇ ਨੇ, ਬਜ਼ੁਰਗ ਦੀ ਮਾੜਾ ਮੋਟਾ ਚਲੋ ਹਮਦਰਦੀ ਵੀ ਕਰਦੇ ਨੇ, ਪਰ ਜਦੋਂ ਵਿੱਚੋਂ ਪੌਰੋ ਡਾਰੀ ਮਾਰ ਜਾਂਦਾ ਹੈ ਅਤੇ ਫਿਰ ਘਰ ਦੇ ਵਿਹੜੇ ਵਿੱਚ ਪਿਆ, ਕਿਸੇ ਨੂੰ ਚੰਗਾ ਨਹੀਂ ਲੱਗਦਾ। ਕਹਿੰਦੇ ਹੁਣ ਇਹਨੂੰ ਛੇਤੀ ਕਰੋ ਅਤੇ ਇਹਨੂੰ ਉੱਥੇ ਸ਼ਮਸ਼ਾਨ ਘਾਟ ਲੈ ਜਾਓ, ਫਿਊਨਲ ਹੋਮ ਦੇ ਵਿੱਚ ਲੈ ਜਾਓ, ਇਹਦਾ ਸੰਸਕਾਰ ਕਰ ਦੇਈਏ।
ਬੇਣੀ ਕਹੇ ਸੁਣੋ ਰੇ ਭਗਤ ਮਰਨ ਮੁਕਤ ਕਿਨ ਪਾਈ।
ਲੋ ਭਗਤ ਬੇਣੀ ਜੀ ਜਿਹੜੇ ਹੁਣ ਹੋਰ ਅੱਗੇ ਮਹਾਂਪੁਰਖ ਬੈਠੇ ਨੇ ਜਗਿਆਸੂ, ਉਹਨਾਂ ਨੂੰ ਭਗਤ ਸ਼ਬਦ ਨਾਲ ਸੰਬੋਧਨ ਕਰਦੇ ਨੇ, ਕਹਿੰਦੇ ਐ ਭਗਤ ਜਨੋ, ਜਗਿਆਸੂ ਜਨੋ, ਭਗਤ ਬੇਣੀ ਜੀ ਕਹਿ ਰਹੇ ਨੇ ਸੁਣੋ ਧਿਆਨ ਦੇ ਨਾਲ, ਮਰਨ ਮੁਕਤ ਕਿਨ ਪਾਈ। ਕਈ ਲੋਕ ਕਹਿੰਦੇ ਨੇ ਮਰ ਕੇ ਸਾਰੇ ਹੀ ਮੁਕਤ ਹੋ ਜਾਂਦੇ ਨੇ, ਪਰ ਕਹਿੰਦੇ ਮਰਨ ਦੇ ਨਾਲ ਮੁਕਤੀ ਕਿਸਨੇ ਪਾਈ ਹੈ? ਮਰ ਕੇ ਕੋਈ ਮੁਕਤੀ ਨਹੀਂ ਪ੍ਰਾਪਤ ਕਰ ਸਕਦਾ, ਅਤੇ ਮੁਕਤੀ ਪਹਿਲਾਂ ਜਿਉਂਦੇ ਜੀ ਪ੍ਰਾਪਤ ਕਰਨੀ ਪੈਂਦੀ ਹੈ। ਜਿਹੜਾ ਪਹਿਲਾਂ ਜੀਵਨ ਦੇ ਵਿੱਚ ਭਗਤੀ ਕਰਕੇ ਜੀਵਨ ਮੁਕਤੀ ਹਾਸਲ ਕਰ ਲੈਂਦਾ ਹੈ, ਅਤੇ ਮਰ ਕੇ ਵੀ ਮੁਕਤੀ ਉਸ ਨੂੰ ਮਿਲਦੀ ਹੈ। ਇਕੱਲੇ ਮਰਨ ਦੇ ਨਾਲ ਕਿਸੇ ਨੂੰ ਮੁਕਤੀ ਨਹੀਂ ਪ੍ਰਾਪਤ ਹੋ ਸਕਦੀ।
ਸ੍ਰੀ ਰਾਗ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ।
ਹੁਣ ਅੱਗੇ ਸ਼ਬਦ ਭਗਤ ਰਵਿਦਾਸ ਜੀ ਦਾ ਆ ਰਿਹਾ ਹੈ। ਇਹ ਛੋਟਾ ਹੀ ਸ਼ਬਦ ਹੈ ਔਰ ਇਹਦੇ ਵਿੱਚ ਭਗਤ ਰਵਿਦਾਸ ਜੀ ਨੇ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਭਗਤੀ ਕਰਦਿਆਂ ਜਿਵੇਂ ਅਭੇਤਾ ਹੋਈ ਹੈ ਉਹਦਾ ਬੜੇ ਸੋਹਣੇ ਢੰਗ ਦੇ ਨਾਲ ਨਿਰਣਾ ਕੀਤਾ ਹੈ। ਭਗਤ ਰਵਿਦਾਸ ਜੀ ਅਕਾਲ ਪੁਰਖ ਨੂੰ ਸੰਬੋਧਨ ਕਰਕੇ ਕਹਿ ਰਹੇ ਨੇ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ। ਤੋਹੀ ਦਾ ਅਰਥ ਹੈ ਤੇਰੇ ਵਿੱਚ ਅਤੇ ਮੋਹੀ ਦਾ ਅਰਥ ਹੈ ਮੇਰੇ ਵਿੱਚ। ਅਤੇ ਫਿਰ ਦੁਬਾਰਾ ਕਹਿੰਦੇ ਨੇ ਤੇਰੇ ਅਤੇ ਮੇਰੇ ਵਿੱਚ, ਮੇਰੇ ਅਤੇ ਤੇਰੇ ਵਿੱਚ ਅੰਤਰ ਕੈਸਾ, ਵੀ ਕਿਹੋ ਜਿਹਾ ਅੰਤਰ ਹੈ, ਕਿਹੋ ਜਿਹਾ ਭੇਦ ਹੈ, ਕਿਹੋ ਜਿਹਾ ਫਰਕ ਹੈ? ਪਰ ਕੋਈ ਐਸਾ ਫਰਕ ਨਹੀਂ ਹੈ। ਭਗਤ ਜੀ ਫਰਮਾਉਂਦੇ ਨੇ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ। ਹੇ ਵਾਹਿਗੁਰੂ ਜੀ, ਤੇਰੇ ਵਿੱਚ ਅਤੇ ਮੇਰੇ ਵਿੱਚ, ਮੇਰੇ ਅਤੇ ਤੇਰੇ ਵਿੱਚ ਕੋਈ ਅੰਤਰ ਨਹੀਂ ਰਿਹਾ। ਹਾਂ, ਜੇ ਕੋਈ ਅੰਤਰ ਹੈ ਤੇ ਉਹ ਇਸ ਤਰ੍ਹਾਂ ਦਾ ਹੀ ਹੈ। ਅੱਗੇ ਫਰਮਾਉਂਦੇ ਹਨ
ਕਨਕ ਕਟਕ ਜਲ ਤਰੰਗ ਜੈਸਾ।
ਜੇ ਕੋਈ ਅੰਤਰ ਹੈ ਉਹ ਕਨਕ ਕਟਕ, ਜਿਵੇਂ ਇੱਕ ਸੋਨਾ ਹੋਵੇ ਤੇ ਦੂਸਰਾ ਸੋਨੇ ਦਾ ਕੜਾ ਹੋਵੇ। ਸੋਨਾ ਚਾਹੇ ਸੋਨਾ ਹੈ ਤੇ ਚਾਹੇ ਸੋਨੇ ਦਾ ਕੜਾ ਹੈ ਤੇ ਕੋਈ ਚੀਜ਼ ਹੈ ਨਾ, ਕੋਈ ਫਰਕ ਨਹੀਂ। ਇਸੇ ਤਰ੍ਹਾਂ ਭਗਤ ਤੇ ਭਗਵਾਨ ਦੇ ਵਿੱਚ ਕੋਈ ਅੰਤਰ ਨਹੀਂ। ਅਥਵਾ ਜਲ ਤਰੰਗ ਜੈਸਾ, ਜਿਵੇਂ ਪਾਣੀ ਤੇ ਪਾਣੀ ਦੀ ਲਹਿਰ ਦਾ ਸੰਬੰਧ ਹੁੰਦਾ, ਇਸੇ ਤਰ੍ਹਾਂ ਦਾ ਹੀ ਭਗਤ ਅਤੇ ਭਗਵਾਨ ਦਾ ਅੰਤਰ ਹੈ। ਜਿਵੇਂ ਪਾਣੀ ਦੀ ਲਹਿਰ ਪਾਣੀ ਦਾ ਹੀ ਰੂਪ ਹੁੰਦੀ ਹੈ, ਇਸੇ ਤਰ੍ਹਾਂ ਵਾਹਿਗੁਰੂ ਦੇ ਪਿਆਰੇ ਉਹ ਵੀ ਵਾਹਿਗੁਰੂ ਪਰਮੇਸ਼ਰ ਦਾ ਰੂਪ ਹੁੰਦੇ ਨੇ। ਹਰ ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕਸ਼ ਨਾਹੇ, ਜਲ ਤੇ ਉਪਜ ਤਰੰਗ ਜਿਉਂ ਜਲ ਹੀ ਬਿਖੈ ਸਮਾਹੇ। ਇਸ ਢੰਗ ਦੇ ਨਾਲ ਭਗਤ ਜੀ ਨੇ ਵਾਹਿਗੁਰੂ ਦੇ ਨਾਲ ਏਕਤਾ ਦੀ ਇਹ ਉਦਾਹਰਣ ਦਿੱਤੀ ਹੈ।
ਕਿਉਂ ਪੈ ਹਮ ਨਾ ਪਾਪ ਕਰੰਤਾ ਅਹੇ ਅਨੰਤ, पतित पावन नाम कैसे हुंता।
लो जदों भगत रविदास जी ने यह गल आखी ना तोही मोही मोही तोही अंतर कैसा ते अकाल पुरख वाहिगुरु परमेश्वर ने उस वेले परख दे लई यह बचन आखिया कहन लगे तू एक पापी बंदा तू एक महान गुनाहगार ते मैं पतित पावन मेरा ते तेरा की मुकाबला है तू मेरी बराबरी किवें कर सकदा है। तां भगत रविदास जी ने अगों बड़े प्यार दे नाल ये जवाब दिता जो पै हमना पाप करांता अहे अनंता अनंता परमेश्वर का नाम है हे अनंत वाहिगुरु जी जो पै हमना पाप करांता जेकर पै बौड़ो मैं पाप ना करदा अहे अनंता हे वाहिगुरु जी ध्यान दे नाल मेरी बेनती सुनो जे मैं पाप ना करदा ते पतत पावन नाम कैसे हुंदा ते थोड़ा नाम पतत पावन किवें हो जांदा मैं पाप कीते तुसी मेरे पाप धोते ते ताही थोड़ा नाम पतत पावन होया जे असी पाप ही ना करदे ते थानू पतत पावन किसने आखना सी इह भी एक सांझ है जे असी पापी हाँ ते तुसी पापियां दे पाप धोण वाले हो ते ताही थोड़ा नाम पतत पावन पिया है।
तुम जो नायक आछो अंतर जामी
रहाओ विश्राम दे के फिर अगों वाहिगुरु परमेश्वर ने आखिया बई मैं मालक हाँ ते तू एक दास है मालक ते दास दा की मुकाबला हो सकदा है। तां भगत जी ने बड़े प्यार दे नाल अगों जवाब दिता तुम जो नायक आछो अंतर जामी हे वाहिगुरु जी तुसी साडे नायक मालक जो होए ते अंतरजामी भी हो तुसी साडे मालक भी हो ये गल बिलकुल दुरुस्त है।
ते जन जानी जै जन ते स्वामी
पर महाराज इस गल दा मेनू पता है प्रभ ते जन जानी जै वाहिगुरु तो जन सेवक दा पता लगदा है ते जन ते स्वामी जन तो स्वामी मालक दा पता लगदा है ये पिता ये परमेश्वर ते भगतां दी पिता पुत्र वाली सांझ हुंदी है जिमें पुत्र तो पिता का ज्ञान तो पिता तो पुत्र का पता लगता है भी ये फलाने का पुत्र है यदा फलाना प्यो है जिमें पुत्र तो पिता की सांझ है ना इस तरह भगत जी कहते हैं तू साडा पिता है असी तेरे पुत्र हाँ तू साडा मालक है असी तेरे दास हाँ जिमें पिता तो पुत्र का तो पुत्र तो पिता का पता लग जाता है इस तरह असी महाराज थोड़े दास हाँ प्रभ ते जन जानी जै वाहिगुरु तो जना दा पता लगदा भी वाहिगुरु दे दास ने ते जना तो स्वामी दा पता लगदा है जे फर्ज करो वाहिगुरु दे प्यारे संत भगत महापुरख संसार दे विच आउंदे ही ना ते असी रब दे बारे की जान सकदे सां ज्ञानी लोग इसलिए ये भी एक बड़ी प्यार दी सांझ है भी जिवें पिता पुत्र दा संबंध हुंदा है सेवक ते स्वामी दा संबंध हुंदा है इसे तरह महाराज थोड़े तो दसां दा पता लगदा दसां तो थोड़ा पता चलदा है।
शरीर आराध है मोको बिचार देहू
लो भगत रविदास जी नूं वाहिगुरु परमेश्वर कहण लगा भी अच्छा तुसी मंगो जो मंगना है तां भगत रविदास जी ने फिर अगे आख्या शरीर आराध है मोको बिचार देहू भी ये जिन्ना चिर तक मेरा शरीर है भगत रविदास कहिंदा आराध है मैं वाहिगुरु का सिमरन ही करता रहां मोको बिचार दे मैनू कोई इहो जिहा विचार दे देवे कोई इहो जिहा ख्याल दे देवे कोई इहो जिहा उपदेश दे देवे भी जिन्ना चिर तक मेरा शरीर है ते उन्ना चिर तक मैं वाहिगुरु दा सिमरन ही करदा रवां।
रविदास समदल समझावे कोउ
लो भगत रविदास जी फरमाउंदे ने कोई ऐसा है महापुरख जिहड़ा इह गल समझा देवे केड़ी गल रविदास समदल भी वह वाहिगुरु परमेश्वर दल समूह के अंदर सम का अर्थ है एक समान रूप होकर वस रहा है कोई इस गल मैनू समझा सकता है भी सारिया के अंदर एक समान होकर वाहिगुरु परमेश्वर वस रहा है सो अंतर सो बाहर अनंत घट घट व्याप रहा भगवंत जड़ा ये गल मैनू समझा देवे ना तो मैं ओदे चरणा ते चुकाने लई तैयार हाँ मैं ओदे चरणा तो बलिहार होने लई तैयार हाँ जिहड़ा ये गल मैनू समझा देवे कि वह रब सारिया विच वस रहा है घट घट मैं हरजू बसै संतन कहे उपकार जिहड़ी ऐसी ब्रह्म ज्ञान की अवस्था मैनू दे देवे ते मैं उस तों सदके जाना हाँ और इत्थे भगत बाणी संपूर्ण होई है ते अगे माझ राग शुरू होवेगा साहिब सतगुरु सच्चे पातशाह मेहर करन जो भगत बाणी द्वारा सानू उपदेश मिले ने आपां इन्हां नूं सुणिआ ते सुण के मन दे विच वसाईए, इहदे नाल साडे जीवन की सफलता होवेगी। सब संगतां दा हार्दिक धन्नवाद, होईआं भुल्लां चुक्कां लई खिमा करना।
शरीर आराधै मोको विचार देहू, रविदास समदल समझावै को।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।